सत सतगुर स्यों चित लाया तेन सुख वसिया मानिया हर नाम त्यावह रंग स्यों हर नाम रहे लिव लाए नानक सतगुर सो तन सौंपिया जे जी मैं रहिया समाए रंग तिसै कौ अगला वन्नी चढ़ै चढ़ाए नानक सतगुर सो तन सौंपिया जे जी मैं रहिया समाए रंग तिसै कौ अगला ਵੰਨੀ ਚੜੈ ਚੜਾਏ। ਸਲੋਕ ਮਹੱਲਾ ਤੀਜਾ। ਸਤਿਗੁਰ ਸਿਉ ਚਿਤ ਨਾ ਲਾਇਓ, ਨਾਮ ਨਾ ਵਸਿਓ ਮਨ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਗੁਜਰੀ ਰਾਜ ਦੀ ਪਹਿਲੀ ਵਾਰ ਅੰਦਰ ਹੈ। ਇਹ ਵਾਰ ਤੀਜੇ ਪਾਤਸ਼ਾਹ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਨਹੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਗੁਰੂ ਅਮਰਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਚਾਰ ਸ਼ਲੋਕਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਅੱਗੇ ਪੰਜਵੇਂ ਸ਼ਲੋਕ ਦੀ ਕਥਾ ਆਰੰਭ ਹੋ ਰਹੀ ਹੈ। ਇਸ ਪਵਿੱਤਰ ਸ਼ਲੋਕ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮੁਖਾਂ ਅਤੇ ਮਨਮੁਖਾਂ ਦੀ ਵਿਵੇਚਨਾ ਕੀਤੀ ਹੈ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਸਤਿਗੁਰ ਸਿਉ ਚਿਤ ਨਾ ਲਾਇਓ, ਨਾਮ ਨਾ ਵਸਿਓ ਮਨ ਆਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਨਮੁਖਾਂ ਨੇ ਸਤਿਗੁਰੂ ਦੇ ਨਾਲ ਕਦੇ ਚਿੱਤ ਨਹੀਂ ਲਾਇਆ, ਭਾਵ ਗੁਰੂ ਨਾਲ ਕਦੇ ਪਿਆਰ ਨਹੀਂ ਕੀਤਾ। ਨਾਮ ਨਾ ਵਸਿਓ ਮਨ ਆਏ, ਫਿਰ ਉਹਨਾਂ ਦੇ ਮਨ ਦੇ ਵਿੱਚ ਆ ਕੇ ਨਾਮ ਵੀ ਨਹੀਂ ਵਸ ਸਕਿਆ। ਕਿਉਂ? ਗੁਰੂ ਦੀ ਕਿਰਪਾ ਦੇ ਨਾਲ ਹੀ ਤੇ ਨਾਮ ਮਨ ਦੇ ਵਿੱਚ ਆ ਕੇ ਵਸਦਾ। ਜਿਨ੍ਹਾਂ ਨੇ ਗੁਰੂ ਦੇ ਨਾਲ ਚਿੱਤ ਹੀ ਨਹੀਂ ਜੋੜਿਆ, ਜਿਨ੍ਹਾਂ ਦਾ ਗੁਰੂ ਦੇ ਨਾਲ ਪਿਆਰ ਹੀ ਨਹੀਂ ਬਣਿਆ, ਫਿਰ ਉਹਨਾਂ ਦੇ ਮਨ ਦੇ ਵਿੱਚ ਆ ਕੇ ਨਾਮ ਵੀ ਕਿਵੇਂ ਵਸ ਸਕਦਾ ਹੈ? ਤ੍ਰਿਗ ਅਵੇਹਾ ਜੀਵਿਆ, ਕਿਆ ਜੁਗ ਮਹਿ ਪਾਇਆ ਆਏ। ਹਜ਼ੂਰ ਕਹਿੰਦੇ ਨੇ ਤ੍ਰਿਗ ਅਵੇਹਾ ਜੀਵਿਆ। ਅਵੇਹਾ ਇਹੋ ਜੇ ਜੀਵਨ ਨੂੰ ਤਰਕਾਰ ਹੈ ਜੋ ਉਹਨਾਂ ਮਨਮੁੱਖਾਂ ਨੇ ਪਿੱਛੇ ਜੀਵਿਆ ਹੈ, ਕਿਆ ਜੁਗ ਮਹਿ ਪਾਇਆ ਆਏ। ਜੇ ਉਹਨਾਂ ਨੇ ਗੁਰੂ ਦੇ ਨਾਲ ਨਹੀਂ ਸੀ ਪਿਆਰ ਕਰਨਾ ਤੇ ਜੇ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਨਹੀਂ ਸੀ ਪਿਆਰ ਕਰਨਾ, ਫਿਰ ਉਹਨਾਂ ਇਸ ਕਲਯੁਗ ਦੇ ਵਿੱਚ ਆ ਕੇ ਦੱਸੋ ਖਟਿਆ ਵੀ ਕੀ ਹੈ? ਕੁਝ ਵੀ ਨਹੀਂ ਖਟਿਆ। ਮਾਇਆ ਖੋਟੀ ਰਾਸ ਹੈ, ਏਕ ਚਸੇ ਮਹਿ ਪਾਜ ਲਹਿ ਜਾਏ। ਸਤਿਗੁਰੂ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸਾਂ ਇਹ ਬਚਨ ਆਖਿਆ ਹੈ, ਕਿਆ ਜੁਗ ਮੈਂ ਪਾਇਆ ਆਏ, ਬਈ ਉਹਨਾਂ ਨੇ ਇਸ ਕਲਯੁਗ ਦੇ ਵਿੱਚ ਆ ਕੇ ਕੀ ਖੱਟਿਆ? ਕੁਝ ਵੀ ਨਹੀਂ। ਪਰ ਮਨਮੁਖ ਲੋਕ ਮਾਇਆ ਤੇ ਬਹੁਤ ਇਕੱਠੀ ਕਰ ਲੈਂਦੇ ਨੇ, ਤਾਂ ਹਜ਼ੂਰ ਕਹਿੰਦੇ ਨੇ ਮਾਇਆ ਖੋਟੀ ਰਾਸ ਹੈ, ਇਹ ਮਾਇਆ ਤੇ ਖੋਟੀ ਪੂੰਜੀ ਹੈ। ਏਕ ਚਸੇ ਮੈਂ ਪਾਜ ਲਹਿ ਜਾਏ, ਇਹ ਤਾਂ ਇੱਕ ਚਸੇ ਦੇ ਵਿੱਚ 15 ਵਿਸਵਿਆਂ ਦਾ ਇੱਕ ਚਸਾ ਹੁੰਦਾ ਹੈ। ਇੱਕ ਚਸੇ ਦੇ ਵਿੱਚ ਹੀ ਇਸ ਮਾਇਆ ਦਾ ਪਾਜ ਉਗੜ ਜਾਂਦਾ ਹੈ। ਹੱਥੋਂ ਛੁੜਕੀ ਤਨ ਸਿਆਹੋ ਹੋਏ, ਬਦਨ ਜਾਏ ਕੁਮਲਾਏ। ਇਹ ਮਾਇਆ ਜਦੋਂ ਜੀਵ ਦੇ ਹੱਥੋਂ ਛੁੱਟ ਜਾਂਦੀ ਹੈ, ਨਿਕਲ ਜਾਂਦੀ ਹੈ, ਉਸੇ ਵੇਲੇ ਤਨ ਸਰੀਰ ਕਾਲਾ ਸਿਆਹ ਹੋ ਜਾਂਦਾ। ਬਦਨ ਜਾਏ ਕੁਮਲਾਏ, ਤੇ ਜਿਹੜਾ ਬਦਨ ਚਿਹਰਾ ਹੈ ਇਹ ਵੀ ਉਸ ਵੇਲੇ ਮੁਰਝਾ ਜਾਂਦਾ ਹੈ, ਕਿਉਂਕਿ ਜਿਹੜੇ ਮਨਮੁਖ ਲੋਕ ਨੇ ਉਹਨਾਂ ਦੀ ਟੇਕ ਮਾਇਆ ਤੇ ਹੁੰਦੀ ਹੈ। ਜਿੰਨਾ ਚਿਰ ਤੱਕ ਮਾਇਆ ਉਹਨਾਂ ਦੇ ਕੋਲ ਹੁੰਦੀ ਹੈ, ਉਸ ਵੇਲੇ ਤੇ ਬੜੇ ਹੰਕਾਰ ਦੇ ਵਿੱਚ ਵਿਚਰਦੇ ਹਨ, ਪਰ ਜਦੋਂ ਮਾਇਆ ਹੱਥੋਂ ਨਿਕਲ ਜਾਂਦੀ ਹੈ ਉਸ ਵੇਲੇ ਸਰੀਰ ਵੀ ਕਾਲਾ ਸਿਆ ਤੇ ਚਿਹਰਾ ਵੀ ਮੁਰਝਾ ਜਾਂਦਾ ਹੈ। ਜਿਨ ਸਤਿਗੁਰ ਸਿਉ ਚਿਤ ਲਾਇਆ, ਤਿਨ ਸੁਖ ਵਸਿਆ ਮਨ ਆਏ। ਲੋ, ਉਹਨਾਂ ਦੇ ਮੁਕਾਬਲੇ ਤੇ ਜਿਨ੍ਹਾਂ ਨੇ ਸਤਿਗੁਰੂ ਦੇ ਨਾਲ ਚਿੱਤ ਜੁੜਿਆ ਹੈ, ਤਿਨ ਸੁਖ ਵਸਿਆ ਮਨ ਆਏ, ਉਹਨਾਂ ਦੇ ਮਨ ਦੇ ਵਿੱਚ ਆ ਕੇ ਆਤਮਕ ਸੁਖ ਵਸ ਗਿਆ ਹੈ। ਹਰ ਨਾਮ ਤੇ ਆਵੈ ਰੰਗ ਸਿਉ, ਹਰ ਨਾਮ ਰਹੇ ਲਿਵ ਲਾਏ। ਉਹ ਗੁਰਮੁਖ ਪਿਆਰੇ, ਰੰਗ ਸਿਉ ਦਾ ਅਰਥ ਹੈ ਬੜੇ ਪ੍ਰੇਮ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ। ਹਰ ਨਾਮ ਰਹੇ ਲਿਵ ਲਾਏ, ਤੇ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਹਮੇਸ਼ਾ ਤੇਲ ਤਾਰਾਵਤ ਆਪਣੀ ਬਿਰਤੀ ਨੂੰ ਜੋੜੀ ਰੱਖਦੇ ਹਨ। ਭਾਵ ਉਹ ਪਿਆਰ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ ਤੇ ਨਾਮ ਦੇ ਵਿੱਚ ਹੀ ਆਪਣੀ ਸੁਰਤ ਜੋੜੀ ਰੱਖਦੇ ਹਨ। ਨਾਨਕ ਸਤਿਗੁਰ ਸੋ ਧਨ ਸੌਂਪਿਆ, ਜੇ ਜੀ ਮੈਂ ਰਹੇ ਅਸਮਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਨੇ ਉਹਨਾਂ ਨੂੰ ਉਹ ਧਨ ਨਾਮ ਰੂਪੀ ਧਨ ਸੌਂਪ ਦਿੱਤਾ ਹੈ, ਜੇ ਜੀ ਮੈਂ ਰਹੇ ਸਮਾਏ। ਜੋ ਸਾਡੇ ਜੀ ਦੇ ਅੰਦਰ, ਸਾਡੇ ਅੰਤਹ ਕਰਨ ਦੇ ਅੰਦਰ, ਸਾਡੇ ਹਿਰਦੇ ਵਿੱਚ ਸਮਾ ਰਿਹਾ ਹੈ, ਕਿਉਂਕਿ ਇੱਕ ਨਾਮ ਉਹ ਹੈ ਜੋ ਸਾਨੂੰ ਗੁਰੂ ਤੋਂ ਮਿਲਦਾ ਹੈ, ਪੰਜ ਪਿਆਰੇ ਦ੍ਰਿੜ ਕਰਾਉਂਦੇ ਹਨ। ਦੂਸਰਾ ਨਾਮ ਉਹ ਹੈ ਜੋ ਸਾਡੇ ਅੰਦਰ ਪਹਿਲਾਂ ਹੀ ਵਾਹਿਗੁਰੂ ਨੇ ਰੱਖਿਆ ਹੋਇਆ ਹੈ। ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਕਰਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨ ਪਾਇਆ। ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਪਰਮ ਭੁਲਾਇਆ। ਸਤਿਗੁਰੂ ਨੇ ਉਹਨਾਂ ਗੁਰਮੁਖਾਂ ਨੂੰ ਉਹ ਨਾਮ ਤਨ ਸੌਂਪਿਆ ਹੈ ਜੋ ਸਾਡੇ ਜੀ ਦੇ ਅੰਦਰ ਸਮਾ ਰਿਹਾ ਹੈ। ਭਾਵ ਪਹਿਲਾਂ ਹੀ ਸਾਡੇ ਅੰਦਰ ਵਾਹਿਗੁਰੂ ਨੇ ਟਿਕਾ ਕੇ ਰੱਖਿਆ ਹੋਇਆ ਹੈ, ਉਹ ਗੁਪਤ ਨਾਮ ਉਹਨਾਂ ਨੂੰ ਪ੍ਰਗਟ ਹੋ ਜਾਂਦਾ ਹੈ। ਰੰਗ ਤਿਸੈ ਕੋ ਅਗਲਾ, ਵੰਨੀ ਚੜੈ ਚੜਾਏ। ਉਹਨਾਂ ਗੁਰਮੁਖਾਂ ਨੂੰ ਉਸ ਨਾਮ ਦਾ ਅਗਲਾ ਦਾ ਅਰਥ ਬਹੁਤਾ ਰੰਗ ਚੜ ਜਾਂਦਾ ਹੈ। ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੂਰਾ ਜਿਸ ਦੇ ਬੁਝਾਏ। ਵੰਨੀ ਚੜੈ ਚੜਾਏ, ਉਸ ਨਾਮ ਦੀ ਜਿਹੜੀ ਰੰਗਣ ਹੈ ਉਹ ਦਿਨ ਦੂਨੀ ਰਾਤ ਸਵਾਈ ਚੜ੍ਹਦੀ ਕਲਾ ਦੇ ਵਿੱਚ ਹੀ ਜਾਂਦੀ ਹੈ, ਕਿਉਂਕਿ ਜਿਹੜਾ ਪੱਕਾ ਰੰਗ ਹੋਵੇ ਜਿਵੇਂ ਜਿਵੇਂ ਉਸ ਨੂੰ ਧੋਤਾ ਜਾਵੇ ਉਹ ਹੋਰ ਨਿਖਰਦਾ ਹੈ। ਇਸੇ ਤਰ੍ਹਾਂ ਨਾਮ ਦਾ ਰੰਗ ਐਸਾ ਰੰਗ ਹੈ ਜਿਵੇਂ ਜਿਵੇਂ ਕੱਪੜੇ ਨੂੰ ਧੋਤਾ ਜਾਵੇ ਤਾਂ ਹੋਰ ਉਹ ਰੰਗ ਵਧੇਰੇ ਚਮਕਦਾ ਹੈ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹਿ ਸੁਭਾਗਾ। ਇਹ ਸਰੀਰ ਕੱਪੜਾ ਚਾਹੇ ਲੀਰੋ ਲੀਰ ਹੋ ਜਾਵੇ, ਪਰ ਵਾਹਿਗੁਰੂ ਦੇ ਨਾਮ ਦਾ ਰੰਗ ਕਦੇ ਵੀ ਫਿੱਕਾ ਨਹੀਂ ਪੈਂਦਾ। ਮਹੱਲਾ ਤੀਜਾ, ਮਾਇਆ ਹੋਏ ਨਾਗਣੀ, ਜਗਤ ਰਹੀ ਲਪਟਾਏ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਇਸ ਮਾਇਆ ਦੇ ਬਾਰੇ ਸਾਨੂੰ ਦੱਸੋ, ਮਾਇਆ ਕੀ ਚੀਜ਼ ਹੈ? ਤਾਂ ਹਜ਼ੂਰ ਕਹਿੰਦੇ, ਗੁਰਮੁਖੋ, ਇਹ ਮਾਇਆ ਤੇ ਨਾਗਣੀ ਇਹ ਸਪਨੀ ਬਣੀ ਹੋਈ ਹੈ। ਨਾਗ ਕਹਿੰਦੇ ਨੇ ਕਾਲੇ ਸੱਪ ਨੂੰ ਵੀ ਕਾਲਾ ਨਾਗ, ਤੇ ਨਾਗਣੀ ਸਪਨੀ ਦਾ ਨਾਮ ਹੋ ਗਿਆ। ਮਾਇਆ ਹੋਏ ਨਾਗਣੀ, ਇਹ ਮਾਇਆ ਤੇ ਇਹ ਕਾਲੀ ਨਾਗਣੀ ਹੈ। ਜਗਤ ਰਹੀ ਲਪਟਾਏ, ਤੇ ਸਾਰੇ ਸੰਸਾਰ ਨੂੰ ਇਹ ਚਿੰਬੜੀ ਹੋਈ ਹੈ। ਇਸ ਕੀ ਸੇਵਾ ਜੋ ਕਰੇ, ਤਿਸ ਹੀ ਕਉ ਫਿਰ ਖਾਏ। ਇਸ ਮਾਇਆ ਦਾ ਇਹ ਸੁਭਾਵ ਹੈ ਜਿਵੇਂ ਸਪਣੀ ਦਾ ਸੁਭਾਵ ਹੁੰਦਾ, ਉਹ ਆਪਣੇ ਬੱਚਿਆਂ ਨੂੰ ਆਪ ਹੀ ਖਾ ਜਾਂਦੀ ਹੈ। ਕਿਉਂਕਿ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਜਦੋਂ ਸਪਣੀ ਆਂਡੇ ਦਿੰਦੀ ਹੈ ਉਹ ਉਹਨਾਂ ਨੂੰ ਆਪਣੇ ਕੁੰਡਲ ਵਿੱਚ ਰੱਖਦੀ ਹੈ। ਜਦੋਂ ਛੋਟੇ ਛੋਟੇ ਬੱਚੇ ਨਿਕਲਦੇ ਨੇ, ਰੇਸ਼ਮ ਦੀਆਂ ਡੋਰਾਂ ਵਾਂਗ ਕੂਲੇ ਹੁੰਦੇ ਨੇ, ਉਹ ਉਹਨਾਂ ਨੂੰ ਚੁੰਮਦੀ ਚੱਟਦੀ ਆਪਣੀ ਅੰਦਰੀ ਲੰਘਾ ਜਾਂਦੀ ਹੈ। ਜਿਹੜਾ ਕੋਈ ਕਰਮਾਂ ਵਾਲਾ ਉਸਦੇ ਕੁੰਡਲ ਤੋਂ ਬਾਹਰ ਨਿਕਲ ਗਿਆ ਉਹ ਬਚਦਾ, ਨਹੀਂ ਤੇ ਸਪਣੀ ਆਪਣੇ ਬੱਚਿਆਂ ਨੂੰ ਆਪ ਹੀ ਖਾ ਜਾਂਦੀ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ, ਇਹ ਮਾਇਆ ਵੀ ਸਪਣੀ ਹੈ, ਇਸ ਕੀ ਸੇਵਾ ਜੋ ਕਰੇ, ਜਿਹੜਾ ਇਸ ਦੀ ਸੇਵਾ ਕਰਦਾ ਹੈ, ਇਸ ਨੂੰ ਸੰਭਾਲ ਸੰਭਾਲ ਰੱਖਦਾ ਹੈ, ਤੇ ਸਹੀ ਕਹੋ ਫਿਰ ਖਾਏ, ਇਹ ਉਹਨੂੰ ਹੀ ਡੰਗ ਮਾਰ ਦਿੰਦੀ ਹੈ। ਕਿਉਂਕਿ ਮਾਇਆ ਦਾ ਸੁਭਾਵ ਹੈ, ਇਸ ਮਾਇਆ ਨੂੰ ਵੇਖ ਕੇ ਚੋਰ ਉਚੱਕੇ ਵੀ ਘਰ ਦੇ ਵਿੱਚ ਆਉਂਦੇ ਨੇ, ਲੁੱਟਾਂ ਖੂਹਾਂ ਕਰਦੇ ਨੇ, ਕਈ ਵਾਰੀ ਜਾਨ ਲੇਵਾ ਹਮਲੇ ਵੀ ਕਰਦੇ ਹਨ। ਇਸੇ ਲਈ ਹਜ਼ੂਰ ਕਹਿੰਦੇ ਨੇ, ਮਾਇਆ ਇਹ ਸਪਣੀ ਹੈ, ਜਿਹੜਾ ਇਸ ਦੀ ਬਹੁਤੀ ਸੇਵਾ ਸੰਭਾਲ ਕਰੇ ਫਿਰ ਉਹਨੂੰ ਡੰਗ ਮਾਰ ਦਿੰਦੀ ਹੈ। ਤਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ, ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ। ਹਜ਼ੂਰ ਫਰਮਾਉਂਦੇ ਨੇ, ਕੋਈ ਵਿਰਲਾ ਹੀ ਗੁਰਮੁਖ ਗਾਰੜੂ ਯੋਗੀ ਹੈ, ਸਪੇਲਾ ਹੈ, ਜਿਸ ਦੇ ਕੋਲ ਸੱਪਾਂ ਨੂੰ ਵਸ ਕਰਨ ਦਾ ਮੰਤਰ ਹੁੰਦਾ। ਐਸਾ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੈ, ਤਿੰਨ ਮਲ ਦਲ ਲਾਈ ਪਾਏ। ਉਸਨੇ ਇਸ ਮਾਇਆ ਨੂੰ ਮਲ ਦਲ ਕੇ, ਪੈਰਾਂ ਹੇਠ ਲਤਾੜ ਕੇ, ਤੇ ਇਹਨਾਂ ਇਸ ਨੂੰ ਆਪਣੇ ਚਰਨੀ ਲਾ ਲਿਆ। ਇਹਦਾ ਮਤਲਬ ਇਹ ਹੈ, ਜਿਵੇਂ ਸਪਣੀ ਉਂਝ ਤਾਂ ਸਾਰਿਆਂ ਦੇ ਡੰਗ ਮਾਰਦੀ ਹੈ, ਪਰ ਜਿਹੜੇ ਗਾਰੜੂ ਹੁੰਦੇ ਨੇ ਉਹਨਾਂ ਉੱਤੇ ਉਹਦੇ ਡੰਗ ਦਾ ਕੋਈ ਅਸਰ ਨਹੀਂ ਪੈਂਦਾ, ਕਿਉਂਕਿ ਉਹ ਉਸਨੂੰ ਕੀ ਲੈਂਦੇ ਨੇ, ਇਹ ਉਹਨਾਂ ਨੂੰ ਡੰਗ ਮਾਰ ਹੀ ਨਹੀਂ ਸਕਦੀ। ਜੇ ਡੰਗ ਮਾਰਦੀ ਮਾਰ ਵੀ ਦੇਵੇ, ਉਹਨਾਂ ਨੂੰ ਜ਼ਹਿਰ ਨਹੀਂ ਚੜ੍ਹਦੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਕੋਈ ਐਸੇ ਵਿਰਲੇ ਹੀ ਗੁਰਮੁਖ ਨੇ ਜਿਨ੍ਹਾਂ ਨੇ ਗੁਰੂ ਦੇ ਪਾਸੋਂ ਲੈ ਕੇ ਗੁਰਮੰਤਰ ਕਮਾਇਆ ਹੈ। ਗੁਰਮੰਤਰ ਗਾਰੜੂ ਮੰਤਰ ਦੇ ਧਾਰਨੀ ਮਹਾਂਪੁਰਖ, ਉਹਨਾਂ ਨੇ ਇਸ ਮਾਇਆ ਨੂੰ ਮਲ ਦਲ ਕੇ ਆਪਣੇ ਪੈਰੀਂ ਲਾ ਲਿਆ ਹੈ, ਭਾਵ ਮਾਇਆ ਦਾਸੀ ਬਣ ਕੇ ਉਹਨਾਂ ਦੀ ਸੇਵਾ ਕਰਨ ਲੱਗ ਜਾਂਦੀ ਹੈ। ਨਾਨਕ ਸਹੀ ਉਭਰੇ ਜੇ ਸੱਚ ਰਹੇ ਲਿਵ ਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਉਹੀ ਬਚੇ ਨੇ ਇਸ ਮਾਇਆ ਦੇ ਡੰਗ ਤੋਂ ਜੇ ਸੱਚ ਰਹੇ ਲਿਵ ਲਾਏ, ਜਿਹੜੇ ਸੱਚੇ ਨਾਮ ਦੇ ਵਿੱਚ ਲਿਵ ਲਾਈ ਰੱਖਦੇ ਨੇ। ਨਾਮ ਦੇ ਵਿੱਚ ਹੀ ਸੁਰਤ ਜੋੜਨ ਵਾਲੇ ਇਸ ਮਾਇਆ ਦੇ ਡੰਗ ਤੋਂ ਬਚੇ ਨੇ, ਤੇ ਨਹੀਂ ਤੇ ਇਸ ਮਾਇਆ ਨੇ ਸਭ ਨੂੰ ਹੀ ਡੰਗਿਆ ਹੋਇਆ ਹੈ। ਪੌੜੀ ਢਾਡੀ ਕਰੇ ਪੁਕਾਰ ਪ੍ਰਭੂ ਸੁਣਾਏ ਸੀ। ਲਓ ਹੁਣ ਪੌੜੀ ਵਿੱਚ ਸਤਿਗੁਰੂ ਫਰਮਾਉਂਦੇ ਹਨ, ਢਾਡੀ ਕਰੇ ਪੁਕਾਰ। ਸਤਿਗੁਰੂ ਆਪਣੇ ਆਪ ਨੂੰ ਢਾਡੀ ਦੱਸਦੇ ਹਨ। ਢਾਡੀ ਕਹਿੰਦੇ ਨੇ ਜਸ ਕਰਨ ਵਾਲੇ ਨੂੰ, ਢਾਡੀ ਕਹਿੰਦੇ ਨੇ ਵਾਰਾਂ ਗਾਉਣ ਵਾਲੇ ਨੂੰ, ਇਹ ਵੀ ਤੇ ਸਤਿਗੁਰੂ ਦੀ ਵਾਰ ਹੈ ਨਾ। ਢਾਡੀ ਕਰੇ ਪੁਕਾਰ, ਹਜ਼ੂਰ ਕਹਿੰਦੇ ਮੈਂ ਢਾਡੀ ਕੀਰਤਨੀਆਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਫਰਿਆਦ ਕਰਦਾ ਹਾਂ, ਤੇ ਪ੍ਰਭੂ ਸੁਣਾਏ ਸੀ, ਤੇ ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੁਣਾਵਾਂਗਾ। ਅੰਦਰ ਤੀਰਕ ਹੋਏ ਪੂਰਾ ਪਾਏ ਸੀ। ਜੇ ਢਾਡੀ ਦੇ ਅੰਦਰ ਧੀਰਜ ਹੋਵੇਗਾ, ਤਹਮਲ ਹੋਵੇਗਾ, ਹੌਂਸਲਾ ਹੋਵੇਗਾ, ਪੂਰਾ ਪਾਏ ਸੀ, ਤੇ ਫਿਰ ਉਹ ਉਸ ਵਾਹਿਗੁਰੂ ਪਰਮੇਸ਼ਰ ਤੋਂ ਪੂਰਨ ਆਨੰਦ, ਪੂਰਾ ਪੂਰਨ ਪਦ, ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲਵੇਗਾ। ਜੋ ਤੁਰ ਲਿਖਿਆ ਲੇਖ ਸੇ ਕਰਮ ਕਮਾਏ ਸੀ। ਹਜ਼ੂਰ ਫਰਮਾਉਂਦੇ ਨੇ, ਜਿਤਨੇ ਵੀ ਜੀਵ ਨੇ ਇਹ ਤੁਰਦਰਗਾਹ ਤੋਂ ਮੱਥੇ ਤੇ ਲੇਖ ਲਿਖਾ ਕੇ ਆਏ ਹਨ। ਜੋ ਕਿਸੇ ਵੀ ਜੀਵ ਦੇ ਮੱਥੇ ਤੇ ਧੁਰ ਤੋਂ ਲੇਖ ਲਿਖਿਆ ਹੈ, ਉਹੀ ਇਹ ਅੱਗੇ ਕੰਮ ਕਰਦੇ ਹਨ ਤੇ ਕਰਨਗੇ। ਜਾ ਹੋਵੇ ਖਸਮ ਦਿਆਲ ਤਾਂ ਮਹਿਲ ਕਰ ਪਾਏ ਸੀ। ਲੋ ਹਜ਼ੂਰ ਫਰਮਾਉਂਦੇ ਨੇ, ਜਦੋਂ ਉਹ ਦੀਨ ਦੁਨੀਆਂ ਦਾ ਮਾਲਕ ਵਾਹਿਗੁਰੂ ਕਿਸੇ ਤੇ ਮਿਹਰਬਾਨ ਹੁੰਦਾ ਹੈ ਤਾਂ ਉਹ ਮਹਿਲ ਤੇ ਘਰ ਪ੍ਰਾਪਤ ਕਰਨਗੇ। ਮਹਿਲ ਸੱਚਖੰਡ ਤੇ ਘਰ ਸਵੈ ਸਰੂਪ ਭਾਵ ਉਹਨਾਂ ਨੂੰ ਪਹਿਲਾਂ ਆਪਣੇ ਘਰ ਦੀ ਸੋਝੀ ਹੋਵੇਗੀ, ਭਾਵ ਤੁਰੀਆ ਪਦ ਵਿੱਚ ਨਿਵਾਸ ਹੋਵੇਗਾ, ਫਿਰ ਅੱਗੇ ਵਾਹਿਗੁਰੂ ਦਾ ਮਹੱਲ ਸੱਚਖੰਡ ਵੀ ਪ੍ਰਾਪਤ ਕਰ ਲੈਣਗੇ। ਸੋ ਪ੍ਰਭ ਮੇਰਾ ਅਤ ਵੱਡਾ ਗੁਰਮੁਖ ਮੇਲਾ ਏਸੇ, ਹਜ਼ੂਰ ਫਰਮਾਉਂਦੇ ਨੇ ਉਹ ਮੇਰਾ ਵਾਹਿਗੁਰੂ ਬਹੁਤ ਵੱਡਾ ਹੈ। ਕਿਤਨਾ ਵੱਡਾ ਹੈ? ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤਸਾਰ ਸੰਭਾਲੈ ਗੁਣੀ ਮੂਰਖ ਜਾਤਾ ਰੇ। ਉਹ ਕਿਤਨਾ ਵੱਡਾ ਹੈ? ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ਼। ਉਹ ਮੇਰਾ ਵਾਹਿਗੁਰੂ ਬਹੁਤ ਵੱਡਾ ਹੈ। ਗੁਰਮੁਖ ਮੇਲ ਆਈ ਸੀ ਤੇ ਗੁਰੂ ਦੁਆਰਾ ਉਹ ਆਪਣੇ ਨਾਲ ਮੇਲ ਕਰਾਉਂਦਾ ਹੈ ਤੇ ਗੁਰੂ ਦੁਆਰਾ ਹੀ ਉਹ ਆਪਣੇ ਨਾਲ ਮਿਲਾਵੇਗਾ ਜਿਸਨੂੰ ਮਿਲਾਇਆ। ਸਲੋਕ ਮਹੱਲਾ ਤੀਜਾ, ਸਭਨਾ ਕਾ ਸਹੁ ਏਕ ਹੈ ਸਦ ਹੀ ਰਹੇ ਹਜੂਰ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਕਿਵੇਂ ਪਿਆਰ ਹੋ ਸਕਦਾ ਹੈ, ਕਿਵੇਂ ਉਹਦੇ ਨਾਲ ਮਿਲਾਪ ਹੋ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੁਹਾਗਣਾ ਤੇ ਸੁਹਾਗਣਾ ਦੇ ਰੂਪਕ ਦੇ ਵਿੱਚ ਮਨਮੁੱਖਾਂ ਤੇ ਗੁਰਮੁਖਾਂ ਦੀ ਅਵਸਥਾ ਦਾ ਨਿਰਣਾ ਕਰਦੇ ਹਨ। ਸਭਨਾ ਕਾ ਸਹੁ ਏਕ ਹੈ ਸਦ ਹੀ ਰਹੇ ਹਜੂਰ। ਜਿਤਨੀਆਂ ਵੀ ਜੀਵ ਰੂਪ ਇਸਤਰੀਆਂ ਨੇ, ਸਾਰਿਆਂ ਦਾ ਪਤੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਸਦ ਹੀ ਰਹੇ ਹਜੂਰ, ਤੇ ਉਹ ਹਮੇਸ਼ਾ ਸਭ ਦੇ ਹਜੂਰ ਨੇੜੇ ਅੰਗ ਸੰਗ ਵਸ ਰਿਹਾ ਹੈ। ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ। ਹਜ਼ੂਰ ਫਰਮਾਉਂਦੇ ਨੇ ਜਿਹੜੀ ਜੀਵ ਰੂਪ ਇਸਤਰੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਨਹੀਂ ਮੰਨ ਸਕਦੀ ਤਾਂ ਘਰ ਹੀ ਅੰਦਰ ਦੂਰ, ਫਿਰ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ, ਇੱਕੋ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਮਨ ਕਰਕੇ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਸਾਡੇ ਸਰੀਰ ਰੂਪੀ ਘਰ ਦੇ ਵਿੱਚ ਜੀਵ ਰੂਪ ਇਸਤਰੀ ਵੀ ਵਸ ਰਹੀ ਹੈ ਤੇ ਅਕਾਲ ਪੁਰਖ ਵੀ ਇਹਦੇ ਵਿੱਚ ਹੀ ਵਸ ਰਿਹਾ ਹੈ। ਪਰ ਅਸੀਂ ਵਾਹਿਗੁਰੂ ਦੇ ਜੇ ਹੁਕਮ ਨੂੰ ਨਹੀਂ ਸਮਝਦੇ, ਉਸ ਵਾਹਿਗੁਰੂ ਦਾ ਭਾਣਾ ਨਹੀਂ ਮੰਨਦੇ, ਫਿਰ ਘਰ ਵਿੱਚ ਰਹਿੰਦਿਆਂ ਹੋਇਆਂ ਹੀ ਅਸੀਂ ਵਾਹਿਗੁਰੂ ਤੋਂ ਦੂਰ ਵਿਛੜੇ ਰਹਿੰਦੇ ਹਾਂ। ਹੁਕਮ ਪੀਤ ਨਾ ਮਨਾਏ ਸੀ ਜਿਨ ਕੋ ਨਦਰ ਕਰੇ। ਹਜ਼ੂਰ ਫਰਮਾਉਂਦੇ ਨੇ ਭਾਈ, ਉਹ ਹੁਕਮ ਵੀ ਵਾਹਿਗੁਰੂ ਉਹਨਾਂ ਤੋਂ ਮਨਾਏਗਾ ਜਿਨ ਕੋ ਨਦਰ ਕਰੇ, ਜਿਨ੍ਹਾਂ ਤੇ ਮਿਹਰ ਦੀ ਨਿਗਾਹ ਕਰ ਦੇਵੇ। ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ। ਲੋ, ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਵਾਹਿਗੁਰੂ ਦਾ ਹੁਕਮ ਮੰਨਿਆ ਹੈ ਤੇ ਉਹਨਾਂ ਨੇ ਹੁਕਮ ਮੰਨ ਕੇ ਸੁਖ ਪਾ ਲਿਆ ਹੈ, ਪ੍ਰੇਮ ਸੁਹਾਗਣ ਹੋਏ, ਫਿਰ ਉਹ ਪ੍ਰੇਮ ਵਾਲੀ ਭਾਗਾਂ ਵਾਲੀ ਸੁਹਾਗਣ ਬਣ ਜਾਂਦੀ ਹੈ। ਭਾਵ ਵਾਹਿਗੁਰੂ ਦਾ ਹੁਕਮ ਮੰਨ ਕੇ ਹੀ ਸੁਹਾਗਣਾ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਦਾ ਹੁਕਮ ਮੰਨ ਕੇ ਹੀ ਉਹਦੇ ਦਰ ਪ੍ਰਵਾਨ ਹੋਇਆ ਜਾਂਦਾ ਹੈ। ਮਹੱਲਾ ਤੀਜਾ, ਰਹਿਣ ਸਬਾਈ ਜਲ ਮੋਈ ਕੰਤ ਨ ਲਾਇਓ ਪਾਓ। ਲੋ, ਹੁਣ ਅੱਗੇ ਦੁਹਾਗਣਾ ਤੇ ਸੁਹਾਗਣਾ ਦੇ ਰੂਪਕ ਦੇ ਵਿੱਚ ਹੀ ਫੇਰ ਸਤਿਗੁਰੂ ਫਰਮਾਉਂਦੇ ਹਨ, ਜਿਸ ਜੀਵ ਰੂਪ ਇਸਤਰੀ ਨੇ ਉਸ ਪਤੀ ਪਰਮੇਸ਼ਰ ਦੇ ਨਾਲ ਪ੍ਰੇਮ ਹੀ ਨਹੀਂ ਲਾਇਆ, ਪਾਓ ਦਾ ਅਰਥ ਹੈ ਪ੍ਰੇਮ, ਕੰਤ ਨ ਲਾਇਓ ਪਾਓ, ਜਿਸਨੇ ਪਤੀ ਪਰਮੇਸ਼ਰ ਨਾਲ ਕਦੀ ਪਿਆਰ ਹੀ ਨਹੀਂ ਕੀਤਾ, ਰਹਿਣ ਸਬਾਈ ਜਲ ਮੋਈ, ਉਹ ਤੇ ਸਾਰੀ ਰਾਤ ਹੀ ਸਾਰੀ ਜ਼ਿੰਦਗੀ ਭਰ ਹੀ ਵਿਛੋੜੇ ਦੀ ਅੱਗ ਵਿੱਚ ਸੜ ਸੜ ਕੇ ਮਰ ਗਈ। ਨਾਨਕ ਸੁਖ ਵਸਣ ਸੋਹਾਗਣੀ ਜਿਨ ਪਿਆਰਾ ਪੁਰਖ ਹਰ ਰਾਓ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸੁਹਾਗਵੰਤੀਆਂ ਸੰਤ ਰੂਪ ਸਖੀਆਂ ਸੁਖ ਵਿੱਚ ਵਸਦੀਆਂ ਹਨ ਜਿਨ ਪਿਆਰਾ ਪੁਰਖ ਹਰ ਰਾਓ, ਜਿਨ੍ਹਾਂ ਨੂੰ ਪਾਤਸ਼ਾਹ ਅਕਾਲ ਪੁਰਖ ਪਿਆਰਾ ਲੱਗਦਾ ਹੈ, ਭਾਵ ਜਿਨ੍ਹਾਂ ਦਾ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਪਿਆਰ ਹੋ ਜਾਂਦਾ ਹੈ, ਉਹ ਜੀਵ ਰੂਪ ਸੁਹਾਗਣਾ ਹਮੇਸ਼ਾ ਲਈ ਸੁਖ ਵਿੱਚ ਵਸਦੀਆਂ ਹਨ। ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਗੁਰਮੁਖੋ, ਮੈਂ ਤੇ ਸਾਰੇ ਸੰਸਾਰ ਦੇ ਵਿੱਚ ਹੀ ਫਿਰ ਕੇ ਦੇਖ ਲਿਆ ਹੈ, ਮੈਂ ਸਾਰਾ ਸੰਸਾਰ ਫਿਰ ਕੇ ਦੇਖ ਲਿਆ ਹੈ, ਹਰ ਇੱਕੋ ਦਾਤਾ ਬਈ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਦਾਤਾ ਇੱਕੋ ਹੀ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਉਪਾਏ ਕਿਤੇ ਨਾ ਪਾਈਐ ਹਰ ਕਰਮ ਵਿਦਾਤਾ। ਲੋ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਹਰ ਜੀਵ ਨੂੰ ਉਹਦੇ ਕਰਮਾਂ ਅਨੁਸਾਰ ਫਲ ਦੇਣ ਵਾਲਾ ਹੈ। ਕਰਮ ਵਿਦਾਤਾ ਦਾ ਅਰਥ ਹੈ ਕਰਮਾਂ ਅਨੁਸਾਰ ਫਲ ਦੇਣ ਵਾਲਾ। ਜੋ ਜੋ ਜੀਵ ਦੇ ਕਰਮ ਹੁੰਦੇ ਨੇ ਉਹਨਾਂ ਅਨੁਸਾਰ ਉਹ ਵਾਹਿਗੁਰੂ ਪਰਮੇਸ਼ਰ ਫਲ ਦੇਣ ਵਾਲਾ ਹੈ। ਉਹ ਪਾਏ ਕਿਤੇ ਨਾ ਪਾਈਐ, ਪਰ ਕਿਸੇ ਵੀ ਹੋਰ ਯਤਨ ਦੇ ਨਾਲ ਉਹ ਨਹੀਂ ਪ੍ਰਾਪਤ ਹੋ ਸਕਦਾ। ਫਿਰ ਮਹਾਰਾਜ ਕਿਵੇਂ ਪ੍ਰਾਪਤ ਹੁੰਦਾ ਹੈ? ਗੁਰ ਸ਼ਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ। ਗੁਰੂ ਸ਼ਬਦ ਦੀ ਕਮਾਈ ਕਰਕੇ ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਂ ਲਿਹ। ਗੁਰੂ ਸ਼ਬਦ ਦੀ ਕਮਾਈ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਆ ਕੇ ਮਨ ਵਿੱਚ ਵਸਦਾ ਹਰ ਸਹਿਜੇ ਜਾਤਾ। ਹਜ਼ੂਰ ਕਹਿੰਦੇ ਨੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸ਼ਾਂਤੀ ਤੇ ਮਨ ਦੇ ਟਿਕਾਓ ਦੁਆਰਾ ਜਾਤਾ ਅਨੁਭਵ ਕਰ ਲਿਆ ਹੈ। ਅੰਦਰੋਂ ਤ੍ਰਿਸ਼ਨਾ ਅਗਨ ਬੁੱਝੀ ਹਰ ਅੰਮ੍ਰਿਤ ਸਰ ਨਾਤਾ। ਲੋ ਹਜ਼ੂਰ ਕਹਿੰਦੇ ਨੇ ਹੁਣ ਮੈਂ ਉਸ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਹੈ। ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਅੰਦਰੋਂ ਤ੍ਰਿਸ਼ਨਾ ਅਗਨ ਬੁੱਝੀ, ਜਿਸਦਾ ਸਦਕਾ ਹੁਣ ਸਾਡੇ ਹਿਰਦੇ ਵਿੱਚੋਂ ਤ੍ਰਿਸ਼ਨਾ ਦੀ ਅੱਗ ਬੁੱਝ ਗਈ ਹੈ। ਕਿਉਂਕਿ ਜਦੋਂ ਬਹੁਤੀ ਗਰਮੀ ਹੋਵੇ ਸਰੀਰ ਵਿੱਚੋਂ ਵੀ ਸੇਕ ਨਿਕਲਦਾ ਹੈ, ਤੇ ਜਦੋਂ ਇਸ਼ਨਾਨ ਕਰ ਲਈਏ ਤੇ ਠੰਡ ਵਰਤ ਜਾਂਦੀ ਹੈ। ਹਜ਼ੂਰ ਕਹਿੰਦੇ ਮੈਂ ਨਾਮ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ, ਜਿਸਦਾ ਸਦਕਾ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਗਈ ਹੈ, ਸਾਡਾ ਹਿਰਦਾ ਠੰਡਾ ਠਾਰ ਹੋ ਗਿਆ ਹੈ। ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ। ਉਸ ਵੱਡੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਵੀ ਬਹੁਤ ਵੱਡੀ ਹੈ। ਗੁਰਮੁਖ ਬੋਲਾਤਾ ਤੇ ਗੁਰੂ ਰਾਹੀਂ ਉਹ ਅਕਾਲ ਪੁਰਖ ਵਾਹਿਗੁਰੂ ਬੋਲਾਤਾ ਉਚਾਰਨ ਕਰਾਉਂਦਾ ਹੈ। ਇਹਦਾ ਮਤਲਬ ਇਹ ਹੈ ਵਾਹਿਗੁਰੂ ਦੀ ਵਡਿਆਈ ਬਹੁਤ ਵੱਡੀ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਉਹ ਕੈਸੀ ਵਾਹਿਗੁਰੂ ਦੀ ਵਡਿਆਈ ਹੈ ਕਹਿਣ ਵਿੱਚ ਨਹੀਂ ਆ ਸਕਦੀ, ਪਰ ਉਹ ਵਾਹਿਗੁਰੂ ਗੁਰੂ ਰਾਹੀਂ ਉਚਾਰਨ ਕਰਾਉਂਦਾ ਹੈ।